a lot of that. I'm a little type of government person. ਕਿਉਂਕਿ ਸਮਾਂ ਤੁਰਿਆ ਹੀ ਜਾਂਦਾ ਇੱਕ ਮੁੰਡਾ ਉਸਨੂੰ ਕੋਈ ਵੀ ਰੋਕਣ ਸਮਰੱਥ ਨਹੀਂ ਉਸ ਤੋਂ ਲਾਭ ਉਠਾਇਆ ਜਾ ਸਕਦਾ ਰੀਜਸ ਵਿੱਚ ਲਗਾ ਕੇ ਉਸਨੂੰ ਬਰਤੀ ਜ਼ਰੂਰ ਬਣਾਇਆ ਜਾ ਸਕਦਾ ਹੈ ਉਨ ਕਰਮਾਂ ਵਿੱਚ ਲਗਾ ਕੇ ਉਸਨੂੰ ਸਰਗੋਪ ਬਣਾਇਆ ਜਾ ਸਕਦਾ ਹੈ ਪਾਪ ਕਰਮਾਂ ਵਿੱਚ ਲਗਾ ਕੇ ਉਸਨੂੰ ਨਰਕੀ ਬਣਾਇਆ ਜਾ ਸਕਦਾ ਜਿਹੋ ਜਿਹੇ ਕਰਮ ਵਿੱਚ ਉਸਨੂੰ ਲਗਾਇਆ ਜਾਵੇ ਤਾਂ ਸਭ ਫਲ ਮਿਲੂ ਉਸਨੂੰ ਸਫਲਾ ਕਰਨ ਆਪ ਦੇ ਸਾਰੇ ਕੀਰਤਨ ਕਰੋ ਤਾਂ ਕਿ ਉਸਨੂੰ ਸ਼ਕਤੀ ਦੇ ਚਲ ਕੇ ਆਏ ਕਿੰਨੇ ਕਦਮ ਕੋਈ ਚਲ ਕੇ ਆਉਂਦਾ ਹੈ ਨਿਸ਼ਮੀਰ ਜਗਤਾਂ ਦਾ ਪ੍ਰਭੂ ਆਪਣੇ ਦਰਬਾਰ ਮੇਰੇ ਪੈਣ ਕਿਉਂਕਿ ਗੁਰੂ ਕੇ ਦਰਬਾਰ ਆਉਣ ਵਾਲਿਆਂ ਨੂੰ ਕੀ ਕਦਮ ਦਾ ਨਿਸ਼ਮੀਰ ਜਗ ਦਾ ਫਲ ਗੁਰੂ ਦਰਸ਼ਨ ਦਾ ਫਲ ਵਿਅੰਜਨਾਂ ਦੀ ਕਾਪਾ ਨੂੰ ਵੀ ਮੈਂ ਵੀ ਨਹੀਂ ਦਿੱਤੀ ਜੇ ਮੈਂ ਇਹ ਕੁਪਨ ਸਫਲ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ ਗੁਰੂ ਨੂੰ ਨਮਸਕਾਰ ਕੀਤੇ ਹਨ ਉੱਥੇ ਲੇਖਾਂ ਦਾ ਸਿੱਧਿਆ ਬਣਾਇਆ ਹੈ ਜਿਵੇਂ ਮੋਹਰਾਂ ਦੇ ਉੱਤੇ ਹੁੰਦੇ ਨੇ ਸ਼ਹਿਰੀ ਲਗਾ ਕੇ ਉਹਨਾਂ ਨੂੰ ਪਟਾ ਕੇ ਤਾਪ 'ਤੇ ਲਾਈਏ ਸਿੱਧੇ ਹੋਏ ਗੁਰਬਾਣੀ ਪੜ੍ਹਨੀ ਜਵਾਨ ਕਰਕੇ ਬਾਣੀ ਪੜ੍ਹੀ ਨੇ ਗੱਲਾਂ ਕਰਕੇ ਸੁਣੀ ਇਹ ਬੁੱਧ ਕਰਕੇ ਵਿਚਾਰੀ ਇਹੋ ਕੀਤੀਆਂ ਕਈ ਕੋਟ ਜਗਤ ਨਾਸ਼ਾਂ ਦਾ ਕਈ ਕੋੜਾਂ ਅੱਖਾਂ ਦਾ ਫਲ ਹੁੰਦਾ ਹੋਰ ਕੀ ਕਹਿਣਾ ਕਿ ਕ੍ਰਿਸ਼ਨ ਮਾਤਾ ਖਿਆਲ ਦਾ ਟਕਾ ਹਰੀ ਜਸ ਵਿੱਚ ਹੋ ਜਾਵੇ ਉਹਦਾ ਕਰੋੜ ਅਸ਼ਮੀਰ ਜਗ ਦਾ ਫਲ ਛਿੰਨ ਕਹਿੰਦੇ ਹਨ ਅੱਖ ਦੇ ਤੋਰਨ ਵੀ ਕ੍ਰਿਸ਼ਨ ਮਾਤਾ ਦੇ ਸਮੇਂ ਇੱਕ ਸੈਕਿੰਡ ਨੂੰ ਇੱਕ ਲਮੇ ਨੂੰ ਇਤਨੇ ਖਿਆਲ ਦਾ ਟਕਾ ਵੀ ਹੋ ਜਾ ਹਰੀ ਜਸ ਵਿੱਚ ਉਹਦਾ ਇੱਕ ਕਰੋੜ ਰੁਪਏ ਜਾਂਦਾ ਸੋ ਸੱਠ ਮਿੰਟਾਂ ਦਾ ਇੱਕ ਮਿੰਟ ਹੁੰਦਾ ਉਸ ਹਿਸਾਬ ਤੇ ਇੱਕ ਮਿੰਟ ਵੀ ਸੱਠ ਕਰੋੜ ਯਗਾਂ ਦਾ ਫਲ ਹੋਇਆ ਅਤੇ ਸੱਠ ਮਿੰਟਾਂ ਦਾ ਇੱਕ ਘੰਟਾ ਹੁੰਦਾ ਹੈ ਸੱਠਣਾ ਹੋਰ ਦੇ ਦਿਓ ਇਸੀ ਤਰ੍ਹਾਂ ਜਿਤਨਾ ਜਿਤਨਾ ਅਸੀਂ ਆਪਣੇ ਪਿਆਰ ਨੂੰ ਟਕਾ ਕੇ ਹਰੀ ਜਸ ਵਿੱਚ ਰੱਖ ਸਕਾਂਗੇ ਉਤਨਾ ਹੀ ਵਿਸ਼ੇਸ਼ ਫਲ ਦੀ ਪ੍ਰਾਪਤੀ ਹੈ ਔਰ ਐਸਾ ਹੀ ਨਹੀਂ ਮਨ ਦੀ ਸ਼ਾਂਤੀ ਵੀ ਸਭ ਨਹੀਂ ਮਨ ਦੀ ਠੰਡ ਜਿਹਦੇ ਵਾਸਤੇ ਸਕਦੇ ਰਾਜ ਇੰਦਰ ਜੈ ਸਿੰਘ ਬੇਤਾਬ ਉਹਨਾਂ ਨੂੰ ਵੀ ਦੀਨ ਹੋਣਾ ਪੈਂਦਾ ਹੈ ਮਨ ਦੀ ਸ਼ਾਂਤੀ ਵਾਸਤੇ ਕਿਸੇ ਮਹਾਤਮਾ ਦੀਆਂ ਜਾ ਕੇ ਔਰ ਸਾਧ ਸਕਦੇ ਰਾਜੇ ਗੁਰਦਨ ਨੇ ਲੱਕੜਾਂ ਇਸ ਕਰਕੇ ਉਹਨੂੰ ਵੀ ਇਹ ਪ੍ਰਾਪਤ ਹੈ ਜਦੋਂ ਮਨ ਕੀ ਕਾਗਰ ਹੁੰਦਾ ਹੈ ਹਰੀ ਜਸ ਦੇ ਵਿੱਚ ਮਨ ਦੀ ਸ਼ਾਂਤੀ ਮਨ ਦੀ ਠੰਡ ਪੀਸਫੁਲ ਮਾਇੰਡ ਉਸੀ ਛੇ ਪ੍ਰਾਪਤ ਹੁੰਦੀ ਹੈ ਦੋਵੇਂ ਦਾਸ ਪ੍ਰਾਪਤ ਕਰੋ ਪਹਿਲੇ ਦਾਸ ਬੋਲਿਆ ਪਹਿਲੇ ਸ਼ਬਦ ਵਿੱਚ ਕਿ ਸਾਰੇ ਭਾਈ ਬੋਲੋ ਤੀਸਰੇ ਪਾਸੇ ਸਭ ਕੀਤੀਆਂ ਕਵਨ ਮਾਰਾਂ ਮੇਰੇ ਪ੍ਰੀਤਮ ਪ੍ਰਾਣੀ
Thank you.
ताकि जो गुरु बाबा जी की शिक्षा है पूरी पूरी समझ आ सके। स्कूलों कॉलेजों में स्टूडेंट्स विद्यार्थी पढ़ते हैं, क्लास में पहुंच के जितने उस्ताद प्रोफेसर प्रिंसिपल लेक्चर करते हैं, जेडे विद्यार्थी जेडे स्टूडेंट्स पूरा ध्यान दे के क्लास अटेंड करते हैं, उन्होंने रिजल्ट और डिवीजन अच्छे आते देखे जाते हैं। पर जो लापरवाही के बीच अपना समा गुजार देंगे, ध्यान पूरा नहीं देंगे लैक्चर वाल, उन्होंने रिजल्ट या डिवीजन अच्छे आते नहीं देखते। इसी तरह ही सत्संग गुरु बाबे का स्कूल कॉलेज इकट्ठा है, पर कितना है दुनियावी स्कूल कॉलेज जड़े हैं वो अलहदा अलहदा होंगे। हम प्रेमी स्कूल है, मैट्रिक है, बी ए कॉलेज है, कोई जिम्मे है। इसी तरह उतों के सब्जेक्ट्स जड़े हैं वो भी अडग हैं, और उस्ताद या प्रोफेसर प्रिंसिपल वगैरह को भी अपना अपना सब्जेक्ट ही पढ़ाते हैं। सो सारे सब्जेक्ट नहीं पढ़ाता, पर इतने गुरु बाबे के स्कूल और कॉलेज जो कि पच्ची तो लागे छे तक है, एक इकट्ठा ही है। मंजिले शरीय तरीकत नाथ हकीकत सारिया मंजिलों का इकट्ठा ही गुरु बाबे की हजूरी में उपदेश या लैक्चर सानू मिलता है। पर इन्नी गल जरूर है, अधिकार के मुताबिक समझ आया कर बचन अधिकार तो चल हो गए तो समझ नहीं आया करता, ये जरूरी गल है। इसी तरह अपने अधिकार के मुताबिक समझ के लाभ उठाने की कोशिश करनी चाहिए। मानव धन जो कि दो हिस्सों का बने, गुरु है दूसरा जिशन है, इन्हों विचों रूह शोर या जीवात्मा असली मुख चीज है। सब सब का अपना आपा है, जिशन जो है ये गौण चीज है, लाजमी है, विनाशी है, तब्दीली पजीर है, बदलने वाला है। सारे ही देखते हैं पहले जन्म होता है, हौली हौली लगन आती है, किशोर अवस्था आती है, उसके बाद जवानी आती है, फिर पीछे रखना शुरू हो जाता है, बुढ़ापा आ जाता है, कोई वक्त आता है मृत्यु हो जाती है। सब की यही हालत देखते हैं, भावें ये लाजमी नहीं सारी आयु के बुढ़ापे तो बाद ही किसी का मृत्यु हुए, कई माता के पुत्र भी मर जाते हैं, कई जन्म वेले कई कुछ दिनों के हो गए, कई कुछ महीनों के, कई बचपन में, कई किशोर अवस्था में, कई जवानी में, बुढ़ापा ने पूरी आयु के अगर ए समय के प्राणी का मृत्यु हो गए तो 70-80 के दरम्यान की आयु होगी। पहले सतयुग के लख लख बरे की उम्र होंगी, अगला समा आया जिन्हों त्रेता युग कहते वो भी 10,000 वर्ष की उम्र होंगी पुरानी की, उसको अगला समाज जिन्हों द्वापर युग कहते हैं वो 1,000 की उम्र होंगी। पर यह कलयुग है, कलयुग 5,000 तो उपर से 6 तो कुछ कम चल रहा है, तो इसकी कितनी उम्र हुई है। पर जितने 120 साल की आयु दसी कलयुग के नीचे, पर इसका एस्टीमेट कर गया है। ऐस समय के भी दीर्घ आयु वाला बंदा 70-80 के दरमियान हो सकता है, भावें कोई नियम नहीं, कई कई कोई कोई मिसाल एक ज्यादा भी 100 साल के भी हो जाते हैं, ज्यादा भी हो जाते हैं। तो एक कोई नियम पर कोई कोई जी मिसाल है, पर आम जी जी गल है उसको लिया जाता है 70-80 के दरमियान दीर्घ आयु। अभी शरीर ने मिनस जाने सारी देर दे, फिर बदलता चला जाता है, अनेक दुख और रोगों का कारण है, आप व्यापक का शिकार है, ਦੁਨੀਆਂ ਦੇ ਆ ਕੇ ਗਰੀਬ ਤੋਂ ਬਾਦਸ਼ਾਹ ਤੱਕ ਕੋਈ ਵੀ ਨਹੀਂ ਕਹਿ ਸਕਦੇ ਮੈਨੂੰ ਕੋਈ ਦੁੱਖ ਨਹੀਂ। ਇਸ ਕਰਕੇ ਇਹ ਰੋਗਾਂ ਦਾ ਮੰਦਰ ਮੰਨਿਆ ਜਾਂਦਾ ਹੈ, ਸਰੀਰ ਦੇ ਅੱਧੇ ਮੰਦਰ ਨੂੰ। ਸਹੀਓ ਇਹ ਤਾਂ ਹੈ ਨਾਸ਼ਵੰਤ ਚੀਜ਼, ਇਹ ਤਾਂ ਸਾਨੂੰ ਕੁਛ ਦੇਰ ਵਾਸਤੇ ਮਿਲਿਆ, ਸਾਡਾ ਆਪਣਾ ਆਪਾ ਜ਼ਰੂਰ ਹੈ। ਸੋ ਅੰਗਰੇਜ਼ੀ ਕਹਿੰਦੇ ਯਾ ਜੀਵਾਤਮਾ, ਉਹ ਸਾਡਾ ਆਪਣਾ ਆਪਾ ਹੈ, ਅਸੀਂ ਪਰਮਾਤਮਾ ਦੀ ਅੰਸ਼ ਹਾਂ। ਯੋ ਕਹਿ ਲਓ ਕਹੋ ਵੀਰੇ ਰਾਮ ਕੀ ਅੰਸ਼ ਜਸ ਕਾਗਤ ਮਿਟੇ ਨਾ ਮਨੁੱਖ। ਅਸੀਂ ਦੇਖਦੇ ਹਾਂ ਜਿਸਮ ਜੋ ਫਾਨੀ ਚੀਜ਼ ਹੈ, ਨਾਸ਼ਵੰਤ ਚੀਜ਼ ਹੈ, ਤਬਦੀਲੀ ਪਜ਼ੀਰ ਚੀਜ਼ ਹੈ, ਸਾਡੇ ਹੱਥ ਨਹੀਂ ਰਹਿਣਾ ਇੱਕ ਦਿਨ ਇਸਨੇ। ਇਸਦੀ ਪਰਵਿਸ਼ ਵਾਸਤੇ, ਇਸਦੀ ਪਰਣਾ ਵਾਸਤੇ ਅਸੀਂ ਜੈਦ ਨਾ ਜੈਦ ਬਹੁਤ ਸਾਰੀ ਕਿਸਮੀ ਖੁਰਾਕ ਦਿੰਦੇ ਸੀ। ਸੋ ਫਿਰ ਵੀ ਇਹ ਰਹਿੰਦਾ ਨਹੀਂ ਹੈ, ਪਰ ਸਾਡਾ ਆਪਣਾ ਆਪਾ ਜਿਹੜਾ ਹੈ ਉਹਦੀ ਖੁਰਾਕ ਜੋ ਵਹਿਗੁਰੂ ਦਾ ਭਜਨ ਔਰ ਸਤਸੰਗ ਹੈ, ਉਹ ਨਹੀਂ ਨਸੀ। ਉਹ ਹਰੇਕ ਨੂੰ ਸਮਝ ਵੀ ਨਹੀਂ ਹੈ, ਹਰੇਕ ਆਪਣੇ ਆਪ ਨੂੰ ਅਗਿਆਨ ਵਿੱਚ, ਭੁੱਲ ਵਿੱਚ ਸਾਡੇ ਤਿੰਨ ਅੱਧੇ ਮਾਤਰ ਹੀ ਮੰਨਦਾ। ਐਸੀ ਇਹਦੀ ਮੌਤ ਹੈ। ਇਹ ਇਸਦੀ ਮੌਤ ਕਿਉਂ ਹੈ? ਇਸਨੂੰ ਅਗਿਆਨ ਦਾ ਨਸ਼ਾ ਚੜਿਆ ਹੋਇਆ, ਨਸ਼ੇ ਦੇ ਅਧੀਨ ਹੋ ਕੇ ਆਦਮੀ ਕੁਛ ਨਾ ਕੁਛ ਮਨ ਵਹਿੰਦਾ ਹੈ। ਜਿੰਨੀ ਦੇਰ ਤੱਕ ਇਹ ਅਗਿਆਨ ਦੇ ਨਸ਼ੇ ਦੇ ਅਧੀਨ ਹੈ, ਅਸਲੀ ਆਪਣੇ ਆਪੇ ਨੂੰ ਨਹੀਂ ਪਛਾਣਦਾ। ਜਦੋਂ ਹੌਲੀ 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 ਉਹ ਨਸ਼ਾ ਸਤਸੰਗ ਕਰਦੇ, ਭਜਨ ਕਰਦੇ, ਉਸਦੀ ਵਿਚਾਰ ਉੱਚੀ ਹੁੰਦਿਆਂ ਦੂਰ ਹੋਵੇਗਾ, ਕਿਉਂਕਿ ਇਸਨੂੰ ਅਸਲੀ ਆਪਣੇ ਆਪੇ ਦੀ ਸਮਝ ਪਏਗੀ। ਇਸਨੂੰ ਸਮਝ ਕੇ ਅਸਲੀ ਜਿਹੜਾ ਪਰਮਾਤਮਾ ਫਰਜ਼ ਹੈ, ਰੂਹਾਨੀ ਫਰਜ਼ ਹੈ, ਉਸਦੇ ਉੱਪਰੇ ਖੁੱਲ ਜਾਏਗਾ। ਸੋ ਉਹ ਕੀ ਫਰਜ਼ ਹੈ? ਅਸਲ ਫਰਜ਼ ਇਸਦਾ ਵਹਿਰ ਦਾ ਭਜਨ ਕਰਨਾ, ਸਹੀ ਪ੍ਰਾਪਤ ਮਾਨ ਜ਼ਰੂਰੀ ਆ। ਗੋਬਿੰਦ ਮਿਲਣ ਦੀ ਇਹ ਤੇਰੀ ਹੋਈ ਹੈ, ਅਗਰ ਕਾਲ ਤੇ ਕਿਤੇ ਨਾ ਕਾਮ ਮਿਲ ਸਾਹ ਸੰਗਤ ਅਜੇ। ਅਸਲ ਰੂਹਾਨੀ ਫਰਜ਼ ਜਿਹੜਾ ਹੈ ਇਸਦਾ ਇਹ ਹੈ, ਏਮ ਆਫ ਦਾ ਲਾਈਫ, ਚਲੋ ਜ਼ਿੰਦਗੀ ਦਾ ਮੁੱਦਾ, ਨਾਨਕਾਂ ਦਾ ਪਰਮ ਪ੍ਰਯੋਜਨ ਇਹ ਹੈ। ਸੋ ਇਸ ਵਾਸਤੇ ਹੀ ਬਾਰ ਬਾਰ ਸਾਨੂੰ ਐਸੀ ਪ੍ਰੇਰਨਾ ਦਿੱਤੀ ਜਾਂਦੀ ਹੈ। ਉਟ ਮੋਹ ਸੀਮਾ ਵਾਲੇ ਬੰਦੇ ਆ राम नाम है लूट, फिर पाछे पछताओगे जब प्राण जाएंगे झूठ। काशी विच किसे समय गदर मच गया, जो तो गदर मचा होंगे कितने इनकलाब आ जाता है, दुकाना लुटिया जा रही हैं, बैंक लुटे जा रहे हैं, गरीबों ने पुश्तानियां रोटियां कमा लिया। तो इसी तरह कबीर जी पास आके कुछ सज्जन कहने लगे, कबीर जी तुम अब इसलिए बैठे हो, देखो तो शहर की हो रहा है, तुम भी कुछ सिख सेवकों को लेके किसी बैंक से हल्ला मचाओ, तुम भी लुट मचाओ। ये वचन सुन के कबीर जी कहन लगे, इस वास्ते लुटो दुकाना बिच माल स्पाप लुटो, देखो ना कितना कुछ सोहना मौका हाथ आया है। यह सुन के कबीर जी कहने, तुहाडे लोगों की दृष्टि, तुहाडे लोगों की निगाह माया तो पुछी नहीं, जिस शरीर ने जिस माया ने सिर्फ इतने तक ही साथ देना है, जिनी देर तक ये प्राण चलते इतने भी ये साथ देना हट जाते कोई समा उस वास्ते डुकना कहते उसे किसी दूजे की वस्तु में लुटना, दूजे की वस्तु से अपना कब्जा करना, खोना खिंजना बेरहतगी देना, इनू शास्त्रा वाले अपना करार दिता। इस वास्ते ये लुटचे चार दिहाड़े भी मन लो कुछ देर वास्ते किसी बैंक से असी हल्ला मचाता, करोड़ों अरबा रुपये उतों लाया, फिर खानिया दो रोटियां कपड़ा रहे कुछ मिलना अवें इस बस इतना कि कारोबार लगा फिर इन्ना कि गुजारा करना, भावें लखा पतीए भावें करोड़ा पतीए भावें अरबों पतीए, मिलना तो इन्ना कि कुछ है, ज्यादा तो यह राखा ही होया, किसी पास धनो व्यव राखा ही होंगे, होर इन ज्यादा कुछ नहीं, काफी कल में जो दुख होंगे। तो वस्तुता जिंदी है रब की है सारी, इस करके थोड़ा यह जरा ख्याल है गलत है, मैनू आके इन शिक्षा देने हो जो मेरे को पूछते हो तो यह तो जी श्रेष्ठ है, इतने उसे दोनों जहानी सुख देने वाली है।
Thank you.
ਅਗਰ ਲੁੱਟ ਲੁੱਟੇ ਬਿਨਾਂ ਤੁਸੀਂ ਰਹਿ ਹੀ ਨਹੀਂ ਸਕਦੇ ਤਾਂ ਲੁੱਟੋ, ਉਹ ਲੁੱਟ ਲੁੱਟੋ ਜਿਹੜੀ ਦੋਨੇ ਜਹਾਨੀ ਸੁੱਖ ਦੇ, ਉਹ ਹੈ ਪਰਮੇਸ਼ੁਰ ਦੇ ਨਾਮ ਦੀ ਲੁੱਟ। ਜਿਵੇਂ ਪਰਮੇਸ਼ੁਰ ਦਾ ਭਜਨ ਕਰੋ, ਵਾਹਿਗੁਰੂ ਦਾ ਭਜਨ ਕਰੋ। ਜਿਹਨਾਂ ਜਿਹਨਾਂ ਵਾਹਿਗੁਰੂ ਦਾ ਭਜਨ ਕੀਤਾ ਉਹ ਅਮਰ ਦੇ ਅਟੱਕ ਹੋ ਗਏ, ਸਦੀਵੀ ਜੀਵਨ ਉਹਨਾਂ ਨੂੰ ਮਿਲੇ, ਤਮਾਮ ਦੁੱਖਾਂ ਤੋਂ ਬਰੀ ਹੋ ਗਏ, ਉਹ ਐਸੇ ਅਨਾਹੀ ਸੁੱਖ ਨੂੰ ਪ੍ਰਾਪਤ ਹੋ ਗਏ ਜਿਸ ਨੂੰ ਪਾ ਕੇ ਹੋਰ ਕੋਈ ਇੱਛਾ ਹੀ ਬਾਕੀ ਨਹੀਂ ਰਹਿ ਜਾਂਦੀ। ਇਹੋ ਜਿਹੇ ਅਚਲ ਅਵਸਥਾ ਨੂੰ ਪ੍ਰਾਪਤ ਹੋ ਗਏ ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ। ਇਸ ਕਰਕੇ ਉਹ ਲੁੱਟੋ, ਇਹ ਜਦੋਂ ਕਿਹਾ ਉਹ ਕਹਿੰਦੇ ਭਗਤ ਜੀ ਠੀਕ ਹੈ, ਪਰਮੇਸ਼ੁਰ ਦਾ ਭਜਨ ਕਰਨਾ ਚਾਹੀਦਾ ਮਾਨਸਾ ਨੂੰ, ਅਗਰ ਨਾ ਕਰਾਂਗੇ ਕੀ ਘਾਟਾ? ਵੀਰ ਜੀ ਕਹਿੰਦੇ ਘਾਟਾ ਹੀ ਘਾਟਾ, ਜਿਹੜੇ ਭਜਨ ਨਹੀਂ ਕਰਦੇ ਇੱਕ ਤਾਂ ਇੱਥੇ ਉਹਨਾਂ ਦੀ ਜ਼ਿੰਦਗੀ ਕੋਈ ਸ਼ਾਂਤਮਈ ਨਹੀਂ, ਦੂਜੇ ਹਫ਼ਤੇ ਅਖੀਰ ਵਾਸਨਾ ਦੇ ਅਨੁਸਾਰ ਜਦੋਂ ਉਹਨਾਂ ਦਾ ਮ੍ਰਿਤਯੂ ਹੁੰਦਾ, ਜਿਹੜੀ ਵਾਸਨਾ ਵਹਿ ਜਾ ਜਨਮ ਜਮਾਂ ਦੇ ਵਸ਼ ਪੈਂਦਾ, ਨਰਕਾਂ ਵਿੱਚ ਜਾਂਦਾ, ਚੁਰਾਸੀ ਦੀਆਂ ਤਕਲੀਫਾਂ ਉਠਾਉਂਦਾ ਹੈ, ਬੜੇ ਬੜੇ ਨਿਸ਼ਿਧ ਜੋਨੀਆਂ ਦੇ ਦੁੱਖ ਪਾ ਕੇ ਫਿਰ ਕਿਤੇ ਮਾਨਸੇ ਦੀ ਵਾਰੀ ਕੁਛ ਇਸਨੂੰ ਪ੍ਰਾਪਤ ਨਹੀਂ ਹੁੰਦਾ। ਇਸ ਵਾਸਤੇ ਫਿਰ ਪਾਛੇ ਪਛਤਾਓਗੇ ਜਦ ਪ੍ਰਾਣ ਜਾਏਗੇ। ਪਰਮਾਤੀ ਹੋਇਆ, ਲਾਪਰਵਾਹ ਹੋਇਆ, ਮੋਹ ਮਾਇਆ ਦੇ ਅਧੀਨ ਹੋਇਆ ਹੋਇਆ, ਅਗਿਆਨ ਦੇ ਵਿੱਚ ਅੰਧ ਹੋਇਆ ਹੋਇਆ, ਇਹ ਪ੍ਰਾਣੀ ਜੇ ਵਿਅਕਤੀ ਦਾ ਭਜਨ ਨਹੀਂ ਕਰੇਗਾ ਤੇ ਵਕਤ ਅਖੀਰ ਸਵਾਇ ਪਛਤਾਪ ਤੇ ਅਦੁੱਖ ਤੇ ਇਸਨੂੰ ਕੁਛ ਹਾਸਲ ਨਹੀਂ ਹੋਵੇਗਾ। ਫਿਰ ਪਾਛੇ ਪਛਤਾਓਗੇ, ਫਿਰ ਪਾਛੇ ਪਛਤਾਓਗੇ, ਫਿਰ ਪਾਛੇ ਪਛਤਾਓਗੇ। ਪਛਤਾਓਗੇ ਜਬ ਪ੍ਰਾਣ ਜਾਏਗੇ ਝੂਠ, ਜਿਵੇਂ ਕਿ ਸ਼ਾਹੂਕਾਰ ਨੇ ਪਛਤਾਪ ਕੀਤਾ। ਇਸੀ ਛੋਟੇ ਜਿਹੇ ਪਿੰਡ ਵਿੱਚ ਇੱਕ ਛੋਟਾ ਜਿਹਾ ਸ਼ਾਹੂਕਾਰ ਹੈ, ਜਿਸਦੇ ਪਾਸ 5 ਲੱਖ ਰੁਪਇਆ, ਉਸਦੇ 4 ਪੁੱਤਰ, ਉਮਰ 10 ਸਾਲ ਤੱਕ 20 ਰਵਨ, ਈਸ਼ਾ ਕਾ ਸੁੰਦਰ ਕਹਾਵਾ, 40 ਸੀ ਪਰ ਹੋਏ 85, 66 ਕੇ ਵਡੇਪਾ, 17 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਓ, 90 ਕਾ ਸੇ ਜਾਸਣੀ, ਮੂਰ ਨਾ ਜਾਣੇ ਪਵਾਲ ਟੰਡੋਲਮ ਗੁਣਮ, ਜਿਥਮੈ ਨਾਨਕ ਜਗਤ ਮੈਂ ਕਰੋ। ਸੰਸਾਰ ਦੀ ਰੁਸਤਤ ਇਹੀ, ਜਦੋਂ 60 ਸਾਲ ਦੀ ਉਮਰ ਦੀ ਹੋ ਗਈ, ਬੁਢਾਪਾ ਆ ਗਿਆ, ਉਸ ਮੌਕੇ ਉਸਨੇ ਸੋਚਿਆ ਵੀ ਆਪਣੇ ਸਰੀਰ ਦੇ ਹੁੰਦਿਆਂ ਹੁੰਦਿਆਂ ਇਹਨਾਂ ਪੁੱਤਰਾਂ ਨੂੰ, ਇਹਨਾਂ ਲੜਕਿਆਂ ਨੂੰ ਇਹਨਾਂ ਦਾ ਹਿੱਸਾ, ਇਹਨਾਂ ਦੀ ਜਾਇਦਾਦ ਜੋ ਇਹਨਾਂ ਦੇ ਹਿੱਸੇ ਵਿੱਚ ਪਾਉਂਦੀ ਹੈ ਜਾਂ ਰੁਪਇਆ ਦੇ ਦੇਣਾ ਚਾਹੀਦਾ, ਪਿੱਛੋਂ ਕਿਤੇ ਚੰਗਾ ਆਪ ਨਾਮ ਹੋਵੇ। ਉਸਦੇ ਪਾਤਸ਼ਾਹ ਮੁਕਾਮ ਵੀ ਸਨ, ਚੌਹਾਂ ਪੁੱਤਰਾਂ ਨੂੰ ਬੁਲਾ ਕੇ ਕਹਿਣਗੇ ਦੇਖੋ ਬੇਟਾ ਮੇਰੇ ਪਾਸ 5 ਲੱਖ ਰੁਪਏ ਔਰ 4 ਮਕਾਨ ਹਨ, ਮੇਰੀ ਉਮਰ 96 ਹੋ ਗਈ, 6 ਸਾਲ ਲੰਘ ਗਏ ਹਨ, ਪਤਾ ਨਹੀਂ ਕੋਈ ਥੋੜ੍ਹੀ ਉਮਰ ਹੈ ਬਾਕੀ ਕਿ ਮੈਂ ਚਾਹੁੰਦਾ ਹਾਂ ਸ਼ਹੀਦ ਦੇ ਹੁੰਦਿਆਂ ਹੁੰਦਿਆਂ ਤੁਹਾਡਾ ਫੈਸਲਾ ਹੋ ਜਾਵੇ। ਇੱਕ ਇੱਕ ਮਕਾਨ 1-1 ਲੱਖ ਰੁਪਏ ਮੈਂ ਤੁਹਾਨੂੰ ਜੋ ਤੁਹਾਡੇ ਹਿੱਸੇ ਵਿੱਚ ਆਉਂਦਾ ਮੈਂ ਦਿੰਦਾ। ਆਪਣੀ ਹਿੰਮਤ ਨਾਲ, ਆਪਣੀ ਵਿਚਾਰ ਨਾਲ, ਆਪਣੀ ਸਮਝ ਨਾਲ ਇਸ ਨੂੰ ਫਾਇਦਾ ਉਠਾ ਕੇ ਤਰੱਕੀ ਕਰ ਲਓ, ਆਪਣੇ ਵਿਵਹਾਰ ਕਰ ਵੀ ਇਸ ਨੂੰ ਆਪਣੀ ਅਸਤੀ ਨਾਲ ਦਵਾਈਆਂ ਵਿੱਚ ਲਗਾ ਕੇ ਬਰਬਾਦ ਕਰ ਲਏ ਤੁਹਾਡੀ ਆਪਣੀ ਮਰਜ਼ੀ। ਮੈਂ ਆਪਣਾ ਫਰਜ਼ ਅਦਾ ਕਰ, ਬਾਕੀ 1 ਲੱਖ ਰੁਪਇਆ ਮੈਂ ਆਪਣੇ ਪਾਸ ਰੱਖਾਂ। ਉਹ ਇਸ ਵਾਸਤੇ ਇੱਕ ਤਾਂ ਉਸਦੇ ਛੋਟਾ ਜਿਹਾ ਮਕਾਨ ਜਿਹੜੀ ਮੇਰੀ ਕਿਫਾਇਤ ਜ਼ਿੰਦਗੀ ਹੈ ਉਹ ਗੁਜ਼ਾਰਨ ਵਾਸਤੇ ਮੈਂ ਆਪਣੇ ਅਨੁਕੂਲ ਦਾ ਬਣਾਵਾਂਗਾ, 1 ਰੁਪਇਆ ਉੱਤੇ ਲੱਗ ਜਾਏਗਾ, ਬਾਕੀ ਰੁਪਇਆ ਦਾਨ ਕਰਕੇ ਆਪਣੇ ਪੁੱਤਰ ਨੂੰ ਸੰਵਾਰਾਂਗਾ। ਜਿਵੇਂ ਬੈਂਕ ਵਿੱਚ ਜਮ੍ਹਾਂ ਕਰਾ ਦਈਦਾ ਜਦੋਂ ਚਾਹੀਦਾ ਸਾਨੂੰ ਵਿਆਜਾ ਮਿਲ ਜਾਂਦਾ, ਇਉਂ ਰੱਬ ਦੀ ਬੈਂਕ ਵਿੱਚ ਕਿਸੇ ਧਰਮ ਦੇ ਕੰਮ ਵਿੱਚ ਲਗਾ ਕੇ ਮੈਂ ਮਰਨ ਤੋਂ ਬਾਅਦ ਦੀ ਜ਼ਿੰਦਗੀ ਜਿਹਨੂੰ ਪਰਲੋਕ ਕਹਿੰਦੇ ਹਨ, ਅਖਤ ਕਹਿੰਦੇ ਹਨ, ਉਹਨੂੰ ਸਵਾਰਾਂਗਾ। ਸਵਯੋਂ ਇੰਨਾ ਕਹਿ ਕੇ ਉਹਨਾਂ ਦਾ ਹਿੱਸਾ ਤਾਂ ਉਹਨਾਂ ਨੂੰ ਵੰਡ ਦਿੱਤਾ। ਬਾਕੀ ਉਸਨੇ ਆਪਣੇ ਰਹਿਣ ਵਾਸਤੇ ਇੱਕ ਛੋਟਾ ਜਿਹਾ ਮਕਾਨ ਬਣਾਇਆ ਜਿਸ ਦੇ ਵਿੱਚ ਹਰ ਕਿਸਮ ਦੀ ਸਹੂਲੀਅਤ, ਸਰਖਾਨਾ, ਰਸੋਈ ਵਗੈਰਾ ਜੋ ਕੁਝ ਚਾਹੀਦਾ ਸੀ ਛੋਟਾ ਜਿਹਾ ਆਪਣੇ ਗੁਜ਼ਾਰੇ ਵਾਸਤੇ ਜਿਸ ਦਿਨ ਆਸਾਨੀ ਨਾਲ ਸੁਣਾ ਗੁਜ਼ਰ ਸਕੇ ਬਣਾ ਲਿਆ। ਬਾਕੀ ਰੁਪਇਆ ਜਿਹੜਾ ਬਚਿਆ ਤਕਰੀਬਨ 90-95 ਹਜ਼ਾਰ, ਉਦੋਂ 5 ਹਜ਼ਾਰ ਕਿਹਾ ਜਾ ਚੰਗਾ ਬਣ ਜਾਂਦਾ, ਉਹ ਰੁਪਇਆ ਉਸਨੇ ਉਹਨਾਂ ਸਮਿਆਂ ਵਿੱਚ ਸਾਡੇ ਦੇਸ਼ ਦੇ ਵਿੱਚ ਚਾਂਦੀ ਦੇ ਰੁਪਏ, ਸੋਨੇ ਦੀਆਂ ਮੋਹਰਾਂ, ਅਜਿਹੀ ਜਿਹੀ ਕਰੰਸੀ ਹੁੰਦੀ, ਕਾਗਜ਼ ਵਗੈਰਾ ਨਹੀਂ ਸਨ ਆਏ। ਸਹੀਓ ਉਸਨੇ ਜਿਹੜਾ ਰੁਪਇਆ ਬਚਿਆ ਮਕਾਨ ਤੋਂ ਇਲਾਵਾ, ਉਸਨੇ ਉਸ ਮਕਾਨ ਦੇ ਵਿੱਚ ਕੰਧ ਵਿੱਚ ਖਾਨਾ ਰੱਖਿਆ, ਉਸ ਰੁਪਏ ਨੂੰ ਉੱਥੇ ਰੱਖਣ ਵਾਸਤੇ ਜਿੰਨੀ ਦੇਰ ਤੱਕ ਇਸਨੂੰ ਕਿਸੇ ਧਰਮ ਦੇ ਹੱਥ ਖਰਚਿਆ ਨਾ ਜਾਵੇ ਉੱਨੀ ਦੇਰ ਉੱਥੇ ਪਿਆ ਰਹੇ। ਉਸ ਖਾਨੇ ਦਾ ਪਤਾ ਉਸਦੇ ਲੜਕਿਆਂ ਨੂੰ ਸੀ ਕਿਉਂਕਿ ਉਹਨਾਂ ਦੇ ਹੱਥੀਂ ਹੀ ਮਕਾਨ ਬਣਵਾਇਆ ਸੀ। ਇਉਂ ਸਮਾਂ ਗੁਜ਼ਰਦਾ ਚਲਾ ਗਿਆ, ਸੋਚਦਾ ਹੈ ਇਹਨੂੰ ਕਿੱਥੇ ਖਰਚ ਕਰਾਂ, ਧਰਮ ਦੇ ਕੰਮ ਬਹੁਤ ਸਾਰੇ ਹਨ, ਕਿਸੇ ਗੁਰਦੁਆਰੇ ਲਗਾ ਦਿਆਂ, ਕਿਸੇ ਮੰਦਰ ਵਿੱਚ ਲਗਾ ਦਿਆਂ, ਕਿਸੇ ਸਕੂਲ ਆਦਿ ਦੀ ਬਿਲਡਿੰਗ ਬਣੀ ਉੱਥੇ ਲਵਾ ਦਿਆਂ, ਜਾਂ ਜਾ ਕੇ ਕਿਸੇ ਤੀਰਥਾਂ 'ਤੇ ਖਰਚ ਕਰਾਂ, ਕਈ ਕਿਸਮ ਦੇ ਧਰਮ ਦੇ ਕੰਮ ਸੋਚਦਾ ਸੋਚਦਾ ਕੁਛ ਫੈਸਲਾ ਨਾ ਕਰ ਸਕੀਏ। ਸਾਧ ਨੇ ਦੱਸਿਆ ਹੈ ਬ੍ਰਹਮ ਪਾਪਨ ਮੈਂ ਬ੍ਰਹਮ ਕਰਨ, ਧਰਮ ਦਾ ਕੰਮ ਕਰਨ ਵੇਲੇ ਕਦੇ ਦੇਰੀ ਨਾ ਕਰੋ, ਪਾਪ ਕਰਨ ਵੇਲੇ ਦੇਰੀ ਕਰੋ, ਸ਼ਾਇਦ ਉਸ ਮਾਲ ਲੰਘ ਜਾਵੇ, ਪਾਪ ਗੁਨਾਹ ਤੋਂ ਇਨਸਾਨ ਬਚ ਜਾਵੇ। ਪਰ ਧਰਮ ਦਾ ਕੰਮ ਕਰਨ ਵੇਲੇ ਦੇਰੀ ਕਰਦਾ ਹੈ, ਅਗਰ ਉਸ ਮਾਲ ਲੰਘ ਗਿਆ ਬੱਚਾ ਤਾਂ ਉੱਥੇ ਸੁਬਾ ਕੁਛ ਹੱਥ ਨਹੀਂ ਆਏਗਾ। ਪਰ ਉਸਨੇ ਦਲੀਲਾਂ ਕਰਦਿਆਂ ਕਰਦਿਆਂ ਕਾਫੀ ਸੁਣਾ ਕਈ ਸਾਧ ਗੁਜ਼ਾਰ ਤੇ ਅਜੇ ਪੈਸਾ ਵੀ ਦਾਨ ਨਾ ਕਰ ਸਕੇ ਕਿਸੇ ਧਰਮ ਵਾਸਤੇ, ਸਰੀਰ ਬਿਮਾਰ ਹੋ ਹੌਲੀ ਹੌਲੀ ਉਹ ਬਿਮਾਰੀ ਘਟਦੀ ਚਲੀ, ਭਾਵੇਂ ਇਲਾਜ ਮੁਆਲਜਾ ਹੋ ਰਿਹਾ ਸੀ ਪਰ ਬਿਮਾਰੀ ਘਟਦੀ ਨਹੀਂ ਵੱਧਦੀ ਨਹੀਂ ਜਾਂਦੀ ਹੈ। ਇਉਂ ਪ੍ਰਤੀਤ ਹੁੰਦਾ ਮਾਨਵ ਕਾਲ ਭਗਵਾਨ ਦਾ ਨੋਟਿਸ ਨਹੀਂ, ਸੋਈਆਂ ਬਿਮਾਰੀ ਵੱਧਦੀ ਚਲੀ ਗਈ। ਇੱਕ ਦਿਨ ਉਸਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ, ਸਵੇਰ ਦਾ ਵਕਤ ਹੈ, ਕਈ ਪਤਵੰਤੇ ਸੱਜਣ ਪਿੰਡ ਦੇ ਪਾਸ ਬੈਠੇ ਹੋ ਤਾਂ ਪੁੱਛਣਗੇ ਸੇਠ ਜੀ ਦੱਸੋ ਕੋਈ ਗੱਲਬਾਤ, ਤੁਹਾਡੇ ਪੁੱਤਰਾਂ ਨੂੰ ਬੁਲਾ ਜੀ, ਕੋਈ ਤਿਲ ਕਹਿ ਨਹੀਂ ਹੋਵੇ ਜਾਂ ਕੁਛ। ਹਾਂ ਕਹਿਣ ਲੱਗਾ ਉਹਨਾਂ ਨੂੰ ਬੁਲਾ ਦਿਓ, ਚਾਹੁੰਦਾ ਸੀ ਵੀ ਹੁਣ ਵੀ ਮੈਂ ਆਪਣੇ ਉਹਨਾਂ ਨੂੰ ਕਹਿ ਕੇ ਇਹਦਾ ਅਰਦਾਸ ਵਗੈਰਾ ਕਰਵਾ ਦਿਆਂ, ਇਹਦੀ ਚੂੜੀ ਛੱਡ ਦੇਣ ਚਾਹ ਤਾਂ ਕਿ ਕਿਸੇ ਧਰਮ ਦੇ ਕੰਮ ਵਿੱਚ ਲਗਾ ਦੇ, ਇਹ ਚਾਹੁੰਦਾ ਸੀ। ਖੈਰ ਉਸਨੇ ਕਿਹਾ ਉਹਨਾਂ ਨੂੰ ਬੁਲਾਓ, ਚਾਹੋ ਪੁੱਤਰ ਨੂੰ ਜਲਦੀ ਬੁਲਾ ਦਿਓ। ਖੈਰ ਜਦੋਂ ਉਹਨਾਂ ਨੂੰ ਬੁਲਾਉਣਗੇ, ਐਸੀ ਖੇਡ ਵਰਤੀ ਉਹਨਾਂ ਦੇ ਆਉਂਦਿਆਂ ਉਹਨਾਂ ਦੀ ਜ਼ਬਾਨ ਬੰਦ ਹੋ ਗਈ, ਜ਼ਬਾਨ ਨਹੀਂ ਕੰਮ ਕਰਦੀ। ਆ ਕੇ ਉਸਦੇ ਪੁੱਤਰ ਬੈਠ ਕੇ ਪੁੱਛਣ, ਪਿਤਾ ਜੀ ਕੈਸੀ ਤਬੀਅਤ ਹੈ, ਬੋਲ ਨਹੀਂ ਸਕਦਾ, ਇਸ਼ਾਰਾ ਹੀ ਕਰਦਾ, ਅਖੀਰ ਕੋਈ ਸੇਵਾ ਦੱਸੋ। ਕਹਿੰਦੇ ਸਿਆਣੇ ਕੁਛ ਕੋਈ ਵਕਤ ਅਖੀਰ ਕੁੰਦਾਨ ਕੋਈ ਧਰਮ ਦਾ ਕੰਮ ਕਰਦੇ ਹੁੰਦੇ, ਜੇ ਕੋਈ ਕਿਹਾ ਜਾਵੇ ਸਾਨੂੰ ਦੱਸੋ। तो उसने कुछ नहीं इशारा किया, उन्होंने पता से भी उसे रुपया वह इशारा इस भी वो ले आओ मेरे सामने कट के सामने सामने अरदास कर दौ ताकि किसी धर्म के काम में लगा दियो। ये इशारा सी तो समझते जरूर सन बी इन का इशारा यह है भी रुपया उन्होंने पता से उत्थे बया हो लिया, लेकिन वो चाल पूरे करने पे सास दुनिया को कर संसार की प्रीति झूठी है, जगत में झूठी देखी प्रीति संसार की प्रीति दृष्टि है किसी दीदी है
झूठी देखी प्रीति जगत में झूठी
बहादुर महाराज फरमाते हैं जगत में झूठी देखी प्रीत अपने ही सूक्ष्म सब लागे क्या दारा क्या मेरो मेरो सुबे कहते किस्यों बांधे जीत अंतकाल संगी न तो ए अचार्य है जी मन मूर्ख अजहो न समझत सिख दे हारे नीत नानक भोजन पार करे जो गावे पर के संसार भी झूठी प्रीति तो वैसा एक लड़का कोई कम नहीं करता करते हो जाए कभी हित नहीं करते कुछ भी कम नहीं करता होर कोई संबंधी है तो दुनिया दुख दर्ज है सारे की यही हाल है। इस करके ये जे कोई हितू हैं गुरु तो परमेश्वर भी है वो इसका असल मैंने भी भला चाहते हैं बाकी इसका भला कोई नहीं चाहता है। इन सात सिंह पर मन कहा जा मूर्ख है इस गल समझता नहीं रोज ये वक्त में गल कोई परवाह नहीं जानता मन मूर्ख मेरा ना समझे मन मूर्ख मेरा इशारे किए इशारे किए पता से उसे रुपया रखे हुआ भी वह रुपया लै आओ मेरे सामने अरदास कर दो या छूरी छो या किसी तरीके से संकल्प कर दो धर्म के अर्थ लगा इशारा वह यह समझ भी गए उसके लड़के लेकिन सास संसार की झूठी की सोचा ये तो नहीं जानते साढ़ा हक तो सानू मिल चुके इन्हें कुछ नहीं रखिया सिर्फ इस वास्ते ये रुपया रखे धर्मत दान कर दिए कितने, लेकिन अजे तक नहीं कर सके। हूँ वक्त अखीर आया, हूँ भी चाहते भी हो जाए कि हूं आंदे हो जाए तो ठीक है, पर यह जान के भी ये तो हूँ कोई दम का प्रोना तो आप कारण टुकड़े करने शुरू कर देते। लोग पूछते हैं बई की गल है थोड़ा पिता की कहता है, वो केंद्र जी केंद्र की है वक्त अभी लोग गुणगान करते होंगे ये कहता ही है, पर यह कहते हैं गुणगान तक कर देंगे जिन्ना पैसा सी मैं सारा कंधा के मकान से ला बैठा ये उन्होंने टारगेट बैठे लोगों ने जो तो इन्नी गल सुनी सुनता उन्हें जरूर सी पुगली निश्चय जबान ही बंद हो चुकी, बड़ा उसमें दुख है वेस्ट है इन्हों का सब कुछ दिता टा हक दिता कोई संकोच नहीं मैं रखी है, फिर भी मेरे ना कितनी यह चालाकी कर रहे हैं। मैं चाहना धर्मर्थ हूँ कर दें जो कुछ मेरा रखे से जिस काम वास्ते, पर इस भी एक कारण थोड़े कर दें चाहते चार हिस्से ये भी सामू इन करद्या करद्या प्राण खत्म कर यानी गुणदान ना कर सकया पश्चाताप करता ही तुर जाता है। इसी गल गुरु तेग बहादुर महाराज खोल के दसते हैं मन की मानी माए रे ना हर भजे ना तीर्थ सेवे छोटी गल मन की मन दे पश्चाताप करता होया तुर गया, उसकी मन की मन में ही रह गई ना उस रुपए ने तीस आते तीसा आते खर्च किया ना उसके भजन पाठ पाठ करवाए ना किसी होर धर्म के काम से खर्च करया, बस फकीर पश्चाताप करता ही तुर गया। कबीर जी कहते अगर जिंदगी में परमादी हुए हुए धुल के अधीन हुए हुए अग्ञान वश हुए हुए वैगुरु का भजन ना करोगे फिर पाछे पछताओगे, जब प्राण जाएंगे जिवें शाहूकार ने पश्चाताप किया इसी तरह तुहानू ही पश्चाताप करना ही पड़ेगा और कुछ हथ नहीं आएगा। पिछों रोएगा तेरो Oh, ਜ਼ਿੰਦਗੀ ਵਿੱਚ ਵਾਹਿਗੁਰੂ ਦੀ ਬੰਦਗੀ ਨਾ ਕੀਤੀ, ਸਿਰਫ ਦੁਨਿਆਵੀ ਧੰਦਿਆਂ ਵਿੱਚ ਹੀ ਆਪਣਾ ਸਮਾਂ ਗੁਜ਼ਾਰ ਦਿੱਤਾ, ਪਰਮਾਤਮਾ ਫਲ ਤੋਂ ਦੂਰ ਰਿਹਾ ਤਾਂ ਵਕਤ ਅਖੀਰ ਪਛਤਾਤਾਪ ਔਰ ਅੱਗੇ ਦੁਖੀ ਦੁੱਖ, ਅੱਗੇ ਹਨੇਰਾ ਹੀ ਹਨੇਰਾ ਹੈ। ਇਸ ਕਰਕੇ ਬਿਹਤਰ ਹੈ ਜਿੱਥੇ ਵਿਵਹਾਰ ਸਿੱਧ ਕਰਨਾ ਉੱਥੇ ਚੌਵੀਆਂ ਘੰਟਿਆਂ ਵਿੱਚ, ਅਗਰ ਜ਼ਿਆਦਾ ਨਹੀਂ ਕਮ ਸੇ ਕਮ ਥੋੜ੍ਹਾ ਜਿਹਾ ਸਮਾਂ ਦੋ ਢਾਈ ਘੰਟੇ ਤਾਂ ਪਰਮੇਸ਼ੁਰ ਦੇ ਭਜਨ ਵਿੱਚ ਕੱਢ ਹੀ ਲਿਆ। ਇਉਂ ਕਰਦੇ ਕਰਦੇ ਥੋੜ੍ਹਾ ਥੋੜ੍ਹਾ ਕਰਦੇ ਕਰਦੇ ਬਹੁਤ ਹੋ ਜਾਇਆ ਕਰਦਾ ਹੈ। ਇਉਂ ਸਾਧ ਸਿੰਘ ਆਓ ਧਿਆਨ ਦਿਓ, ਜਿਹਨੂੰ ਸਮਝ ਪਈ ਉਹ ਇਸ ਪਾਸੇ ਲੱਗੇ, ਸਮਝ ਪੈਂਦੀ ਹੈ ਸਤਸੰਗ ਦੁਆਰਾ। ਸਾਧ ਸਿੰਘ ਬਿਨ ਭਾਉ ਨਾ ਹੀ ਉਪਜਿਆ, ਭਾਉ ਵੀ ਉਹਨੂੰ ਭਗਤ ਨਾ ਹੋਏ ਅਤੇ ਸਾਧ ਸਿੰਘ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਵਹੀ ਹੁੰਦਾ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੋਇਆ ਕਰਦੀ, ਤਾਂ ਦਿੱਪੇ ਦੇ ਲੋੜ ਹੈ ਸਤਸੰਗ ਦੀ। ਇਸ ਕਰਕੇ ਹੀ ਸਾਹਿਬਗੁਰੂ ਪੰਚਮ ਪਾਤਸ਼ਾਹ ਸਤਸੰਗ ਦੀ ਮਹੱਤਤਾ ਉੱਪਰ ਸਾਨੂੰ ਸਮਝਾਉਂਦੇ ਹੈ। ਗੁਰੂ ਅਰਜਨ ਦੇ ਮਹਾਰਾਜ ਕਿਤਨੇ ਪਿਆਰ ਨਾਲ ਸਮਝਾਉਂਦੇ ਨੇ, ਇਹ ਮੇਰੇ ਮਿੱਤਰ ਜਨੋ ਸਾਧੂ ਸੰਘ ਦੀ, ਸਤਸੰਗ ਦੀ, ਸਾਧ ਸੰਘ ਦੀ ਮਹਿਮਾ ਸੁਣਨਾ ਕਰੋ। ਜਿਵੇਂ ਅੱਠੇ ਤਾਤਾਂ ਤਾਂਬਾ ਕਿੱਤ ਕਾਂਸੀ ਆਦਿ ਪਾਰਸ ਨੂੰ ਮਿਲ ਕੇ ਸੋਨਾ ਬਣ ਜਾਂਦੀਆਂ, ਇਸੀ ਤਰ੍ਹਾਂ ਹੀ ਚੰਦਨ ਦੇ ਨਾਲ ਮਿਲ ਕੇ ਹੋਰ ਤੱਤ ਜਿਹੜੇ ਹਨ ਚੰਦਨ ਦੇ ਬਣ ਵਿੱਚ ਲੱਗੇ ਹੋਏ ਉਹ ਵੀ ਚੰਦਨ ਰੂਪ ਬਣ ਜਾਂਦੇ ਹਨ। ਗੰਗਾ ਦੇ ਵਿੱਚ ਮਿਲ ਕੇ ਤਮਾਮ ਨਦੀਆਂ ਗੰਗਾ ਰੂਪ ਬਣ ਜਾਂਦੀਆਂ ਹਨ। ਇਸੀ ਤਰ੍ਹਾਂ ਇਹ ਜੀਵ ਵੀ ਸਤਸੰਗ ਵਿੱਚ ਮਿਲ ਕੇ ਸਤਰੂਪ ਵੀ ਪਰਮੇਸ਼ੁਰ ਦੇ ਵਿੱਚ ਅਭੇਦ ਹੋ ਕੇ ਪਰਮੇਸ਼ੁਰ ਰੂਪ ਬਣ ਜਾਂਦਾ। ਇਉਂ ਗਨਕਾ ਦਾ ਪ੍ਰਸੰਗ, ਗਨਕਾ ਪਾਪਣ ਹੋਏ, ਪਾਪਾਂ ਦਾ ਗਲ ਹਾਰ ਸਰੋਤਾ ਮਹਾਂਪੁਰਖ ਪਛਾਣ ਚੱਕ ਗਨਕਾ ਵਾਰੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਵਿਸ਼ਨੂੰ ਸੋਤਾ, ਰਾਮ ਨਾਮ ਉਪਦੇਸ਼ ਕਰਕੇ ਗਿਆ ਦੇ ਵੰਡ ਸੋਤਾ। ਗਨਕਾ ਦੇ ਚਿੱਤ ਵਿੱਚ ਵੈਰਾਗ ਲੱਗਿਆ ਦੁਰਲੇ ਸੰਸਕਾਰਾਂ ਦਾ ਬਲ, ਮਹਾਂਪੁਰਖ ਦਾ ਮਿਲਾਪ ਹੋਇਆ ਉਹਨਾਂ ਪਾਸ, ਆਪਣਾ ਔਰ ਲੋਕ ਜਮਾਨਾ ਨਰਕਾ ਚੁਰਾਸੀ ਆਦਿ ਦਾ ਦੁੱਖ ਜ਼ਾਹਰ ਕੀਤਾ, ਉਸਦੇ ਬਚਣ ਵਾਸਤੇ ਉਹਨਾਂ ਪਰਮੇਸ਼ੁਰ ਦੇ ਨਾਮ ਦਾ ਉਪਦੇਸ਼ ਕੀਤਾ, ਪਰਮੇਸ਼ੁਰ ਦੇ ਨਾਮ ਦੀ ਸਿੱਖਿਆ ਦਿੱਤੀ। ਸੰਤਾਨੇ प्राप्त होंगी है, भजन का आनंद हौली हौली प्राप्त होंगे है, ਅੱਗੇ ਜਾ ਕੇ ਜਿਉਂ ਜਿਉਂ ਜ਼ਿਆਦਾ ਮਨ ਇਕਾਗਰਤਾ ਦੇ ਘਰ ਵਿੱਚ ਜਾਂਦਾ ਹੈ, ਜ਼ਿਆਦਾ ਸੁੱਖ ਸ਼ਾਂਤੀ ਵੱਧਦੀ ਚਲੀ ਜਾਂਦੀ। ਸਵਯੋਂ ਇਸ ਤਰੀਕੇ ਸਿਰ ਉਸਨੂੰ ਦੱਸ ਕੇ ਆਪ ਤਾਂ ਚਲੇ ਗਏ। ਉਸਨੇ ਸੰਤਾਂ ਦੇ ਵਚਨਾਂ 'ਤੇ ਪਹਿਰਾ ਦੇਣਾ ਸ਼ੁਰੂ ਕੀਤਾ, ਜੇ ਕੋ ਵਚਨ ਕਮਾਵੇ ਸੰਤਨ ਕਾ ਸੁਗੁਰ ਪ੍ਰਸ਼ਾਦੀ। ਨਿਯਮ ਹੈ, ਹਾਂ, ਜਿਤਨਾ ਜਿਤਨਾ ਜਿਤਨੀ ਪਰਸੈਂਟੇਜ 'ਤੇ ਜੇ ਕੋਈ ਪਹਿਰਾ ਦਿੰਦਾ ਸਤਿਪੁਰਸ਼ ਦੇ ਵਚਨ 'ਤੇ, ਉਤਨੀ ਪਰਸੈਂਟੇਜ 'ਤੇ ਉਸਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜੋ 100% ਸਤਿਪੁਰਸ਼ਾਂ ਦਾ ਵਚਨ ਕਮਾਉਂਦਾ ਹੈ ਉਹ 100% ਹੀ ਸੁਖੀ ਹੋ ਜਾਂਦਾ ਹੈ। ਜੋ 50% ਕਮਾਉਂਦਾ ਹੈ ਉਹ ਸੁਖੀ ਹੁੰਦਾ, ਇਹ ਨਿਯਮ ਹੈ। ਇਸ ਕਰਕੇ ਗਣਕਾਂ ਨੇ ਪੂਰਾ ਪੂਰਾ ਪਹਿਰਾ ਸਤਿਪੁਰਸ਼ਾਂ ਦੇ ਵਚਨਾਂ 'ਤੇ ਦੇਣਾ ਸ਼ੁਰੂ ਕੀਤਾ। ਰੋਜ਼ਾਨਾ ਹੀ ਭਜਨ ਕਰਦੇ 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 ਮਨ ਦੀ ਮੈਲੀ ਲਹਿੰਦੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਿਆ ਅਸੀਂ ਮਨ ਦੂਰ ਹੁੰਦੀ, ਸ਼ੁੱਧ ਹੁੰਦਾ ਚਲਾ ਜਾਂਦਾ ਹੈ। ਸੋ ਪਹਿਲੇ ਪਹਿਲ ਸ਼ਾਸਨ ਭਜਨ ਹੱਕ ਨਾਲ ਕਰਨਾ ਪੈਂਦਾ ਹੈ, ਆਹ ਦੂਸਰੀ ਅਵਸਥਾ ਸਹਿਜ ਅਵਸਥਾ ਹੋਇਆ ਕਰਦੀ ਹੈ। ਹੱਕ ਕਰਦਿਆਂ ਕਰਦਿਆਂ ਮਨ ਸ਼ੁੱਧ ਜਦੋਂ ਹੋ ਜਾਂਦਾ ਹੈ ਤਾਂ ਭਜਨ ਦੇ ਵਿੱਚ ਇਕਾਗਰਤਾ ਹੋਣ ਕਰਕੇ ਭਜਨ ਦਾ ਆਨੰਦ ਪ੍ਰਾਪਤ ਹੁੰਦਾ, ਉਹ ਸਹਿਜ ਅਵਸਥਾ ਹੈ, ਸ਼ਾਂਤਮਈ ਅਵਸਥਾ ਹੈ। ਸੋ ਜਿਸਨੂੰ ਉਹ ਪ੍ਰਾਪਤ ਹੋ ਜਾਏ ਉਹ ਸੁੱਖ ਨੂੰ ਕੌਣ ਵਰਣਨ ਕਰ ਸਕਦਾ ਹੈ। ਉਹ ਸੁੱਖ ਦੀ ਬਾਬਤ ਤਾਂ ਦੱਸਿਆ ਹੈ, ਕਹਿ ਬਿਲਕੁਲ ਸੋਭਾ ਨਹੀਂ ਦੇਖਾ ਹੀ ਪਰਮਾਣ। ਸਵਯੋਂ ਉਹ ਉਸ ਹਰੀ ਜੋ ਨਾਮ ਅਮੋਲ ਵਸਤੂ ਹੈ ਉਸਨੂੰ ਉਹ ਵੀ ਜਾਣ ਸਕਦਾ ਹੈ। ਸੋ ਜਾਣੇ ਦਿਲ ਚਾਖਿਆ ਨਾਮ ਅਮੋਲ। ਇਉਂ ਕਰਦੇ 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 ਇਹਦਾ ਮਨ ਸ਼ੁੱਧ ਹੋ ਗਿਆ। ਜਦੋਂ ਮਨ ਸ਼ੁੱਧ ਹੋ ਜਾਂਦਾ ਸ਼ਾਸਨ, ਪਹਿਲੇ ਮਹਿਲਾ ਮਨ ਜਿਹੜਾ ਹੈ ਬੁਰਾਈਆਂ ਵੱਲ ਖਿੱਚ ਖਾਂਦਾ, ਬੁਰਾਈਆਂ ਵੱਲ ਦੌੜਦਾ। ਸ਼ੁੱਧ ਮਨ ਜੋ ਹੈ ਬੁਰਾਈਆਂ ਵੱਲ ਖਿੱਚ ਨਹੀਂ ਖਾਂਦਾ, ਬੁਰਾਈਆਂ ਵੱਲ ਦੌੜਦਾ ਨਹੀਂ। ਅਗਰ ਮਨ ਹੀ ਬੁਰਾਈਆਂ ਵੱਲ ਨਾ ਜਾਏਗਾ ਬੁਰਾਈ ਹੋ ਕੈਸੇ ਸਕੇਗੀ ਸਰੀਰ 'ਤੇ। ਜਿਹਦਾ ਮਨ ਬੁਰਾਈਆਂ ਵੱਲ ਦੌੜਦਾ ਉਹਦਾ ਸਰੀਰ ਵੀ ਬੁਰਾਈ ਵੱਲ ਜਾਏਗਾ। ਅਗਰ ਮਨ ਹੀ ਬੁਰਾਈ ਵੱਲ ਨਾ ਜਾਏਗਾ ਸਰੀਰ ਬੁਰਾਈ ਵੱਲ ਕੈਸੇ ਜਾ ਸਕੇਗਾ, ਕਿਉਂਕਿ ਸਰੀਰ ਨੇ ਤਾਂ ਮਨ ਦੇ ਕਹੇ ਅਨੁਸਾਰ ਚੱਲਣਾ ਹੈ। ਸਵਯੋਂ ਉਸਨੂੰ ਚੰਗੀ ਸੋਹਣੀ ਸਵਸਥ ਅਵਸਥਾ ਪ੍ਰਾਪਤ ਹੋਵੇ। ਹਾਂ, ਇੱਕ ਦਫ਼ਾ ਦਾ ਜ਼ਿਕਰ ਸਾਧ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 13-14 ਸਾਲ ਦੀ ਉਮਰ। ਆਪ ਜੀ ਹਰ ਵਕਤੀ ਗੁਰਾਂ ਨਾਲ, ਜ਼ਬਾਨ ਨਾਲ, ਖਿਆਲ ਨਾਲ ਵਹਿਣ ਦਾ ਜਾਪ ਕਰਦੇ ਰਹਿੰਦੇ। ਮਾਤਾ ਜੀ ਨੇ ਦੇਖਿਆ ਵੀ ਮੇਰੇ ਪੁੱਤਰ ਦੇ ਬੁੱਲ ਹਿੱਲਦੇ ਰਹਿੰਦੇ, ਸ਼ਾਇਦ ਕੋਈ ਬਿਮਾਰੀ ਨਾ ਹੋ ਗਈ ਹੋਵੇ। ਕਈ ਦਿਨ ਦੇਖਦਿਆਂ ਦੇਖਦਿਆਂ ਇੱਕ ਦਿਨ ਪੁੱਛਣ ਲੱਗੀ ਪਾਸ ਪਠਾ ਕੇ, ਪੁੱਤਰ ਜੀ ਉਹ ਜੇ ਕੋਈ ਬਿਮਾਰੀ ਹੈ ਇਲਾਜ ਕਰਾ ਲੈਣਾ ਚਾਹੀਦਾ। ਗੁਰੂ ਜੀ ਕਹਿਣ, ਕਿਉਂ ਮਾਤਾ ਜੀ ਕੀ ਗੱਲ? ਕਹਿਣ ਲੱਗੀ, ਜਦ ਮੈਂ ਤੇਰੇ ਮੂੰਹ ਵੱਲ ਦੇਖਦੀ ਹਾਂ ਤੇਰੇ ਬੁੱਲ ਹਿੱਲਦੇ ਨੇ, ਅਗਰ ਕੋਈ ਬਿਮਾਰੀ ਹੈ ਇਲਾਜ ਕਰਾ ਲੈਣਾ ਚਾਹੀਦਾ। ਇਹ ਸੁਣ ਕੇ ਗੁਰੂ ਜੀ ਕਹਿਣ, ਮਾਤਾ ਜੀ ਬਿਮਾਰੀ ਤਾਂ ਕੋਈ ਨਹੀਂ, ਮੈਂ ਤਾਂ ਬੁੱਲਾਂ ਦੇ ਨਾਲ, ਜ਼ਬਾਨ ਨਾਲ ਔਰ ਖਿਆਲ ਦੇ ਨਾਲ ਵਾਹਿਗੁਰੂ ਦਾ ਜਾਪ ਕਰਦਾ, ਕਿਉਂ ਮੇਰੇ ਬੁੱਲ ਹਿੱਲਦੇ ਹੈ? ਇਹ ਸੁਣ ਕੇ ਮਾਤਾ ਕਹਿਣ, ਹਰ ਵਕਤੀ ਸੁਬਾਹ ਸ਼ਾਮ ਥੋੜ੍ਹਾ ਜਿਹਾ ਭਜਨ ਕਰ ਲਏ, ਕੋਈ ਸਵੇਰੇ ਕੋਈ ਸ਼ਾਮ ਨੇ ਉਹ ਕਰ ਲੈਣਾ ਚਾਹੀਦਾ। ਹਰ ਵਕਤੀ ਜਦ ਵੀ ਤੇਰੇ ਮੂੰਹ ਵੱਲ ਤੱਕਦੀ ਤੇਰੇ ਬੁੱਲ ਹਿੱਲਦੇ ਦੇ ਹਿੱਲਦੇ। ਗੁਰੂ ਜੀ ਕਹਿੰਦੇ, ਮਾਤਾ ਜੀ ਮੈਨੂੰ ਅਮਲੀ ਇੰਨਾ ਪੈ ਜਾਓ, ਮੈਂ ਨਾਮ ਤੋਂ ਬਿਨਾਂ ਜੀ ਨਹੀਂ ਸਕਦਾ, ਮੇਰੀ ਅਵਸਥਾ ਤਾਂ ਇਹੋ ਜਿਹੀ ਹੋ ਚੁੱਕੀ ਹੈ। ਗੁਰੂ ਜੀ ਆਸਾ ਰਾਗ ਵਿੱਚ ਉਸ ਮੌਕੇ ਮਾਤਾ ਜੀ ਨੂੰ ਸਮਝਾਉਂਦੇ ਹਨ, ਅੱਖਾਂ ਜੀਵਾਂ ਵਿਸਰੇ ਮਰ ਜਾਵਾਂ, ਉਸੀ ਸਮੇਂ ਲਾਹੌਰ ਸ਼ਹਿਰ ਵਿੱਚ ਚਾਰ ਪੁਰਖ ਹੋਏ, ਭਗਤ ਛੱਜੂ, ਭਗਤ ਕਾਨਾ, ਭਗਤ ਸ਼ਾਹ ਹੁਸੈਨ ਔਰ ਪੀਰ ਇੱਕੋ ਸਮੇਂ ਵਿੱਚ ਹੋਏ ਹਨ। ਸੋ ਇਹਨਾਂ ਵਿੱਚ ਪੁਰਾਣਾ ਯਾਨੀ ਕਾਨਾ ਜੋ ਸੀ ਉਹ ਪ੍ਰਾਣਾਯਾਮੀ ਸੀ, ਉਹਦੀ ਉਮਰ 300 ਸਾਲ, ਪ੍ਰਾਣਾਯਾਮ ਦੇ ਬਲ ਕਰਕੇ ਆਯੂ ਵੱਧ ਜਾਂਦੀ। ਭਗਤ ਛੱਜੂ ਦੀ ਬਾਬਾ ਮਸ਼ਹੂਰ ਹੈ, ਛੱਜੂ ਦੇ ਚਵਾਰੇ ਐਸੀ ਕਲਪਨਾ ਮੁਕਾ, ਭਗਤ ਛੱਜੂ ਦਾ ਇੱਕ ਚਵਾਰਾ ਸੀ ਜਿਹਦੇ ਚਾਰ ਸਿਰੇ ਬਾਰੀਆਂ, ਉਹਦੇ ਵਿੱਚ ਬੈਠ ਕੇ ਭੋਜਨ ਕਰਦੇ, ਜੋ ਆਨੰਦ ਉੱਥੇ ਪ੍ਰਾਪਤ ਹੁੰਦਾ ਬਲਬ ਬੁਖਾਰੇ ਗਿਆ ਸੀ। ਸਵੰ ਕਰਕੇ ਇੱਕ ਦਫ਼ਾ ਦਾ ਜ਼ਿਕਰ ਭਗਤ ਛੱਜੂ ਜੇਠ ਹਾੜ ਦਾ ਮਹੀਨਾ, ਪਤਾ ਹੀ ਹੈ ਸਾਨੂੰ ਆਪਣੇ ਦੇਸ਼ ਵਿੱਚ ਕਿਤਨੀ ਗਰਮੀ ਪੈਂਦੀ, ਜੇਠ ਹਾੜ ਦੇ ਦੋਵਾਂ ਚੱਲਦੀਆਂ, ਦੋਵਾਂ ਦੇ ਚੱਲਣ ਕਰਕੇ ਸਾਰੀ ਪਿੱਠੀਓਂ ਤਪ ਉੱਠਦੀ ਹੈ, ਜਿਵੇਂ ਗੀਰ ਖਾਲੋ ਕੁਛ ਦਾ ਚਿੱਤਰ ਪਿਆ ਕਰਦਾ, ਸਾਰੇ ਪਦਾਰਥ ਸਭ ਉੱਠਦੇ ਸੀ। ਸਵੇਰ ਸ਼ਾਹ ਹੀ ਭਗਤ ਛੱਜੂ ਘਰੋਂ ਬਾਹਰ ਨਿਕਲ ਰਾਵੀ ਲਾਹੌਰ ਦੇ ਪਰਲੇ ਪਾਸੇ ਨਾਲ ਹੀ ਵਗਦੀ ਹੈ, ਉਹਦੇ ਵਿੱਚ ਇਸ਼ਨਾਨ ਕਰਕੇ ਉਹਦੇ ਕਿਨਾਰੇ ਬੈਠ ਕੇ ਪ੍ਰਭੂ ਦੇ ਧਿਆਨ ਵਿੱਚ ਮਗਨ ਹੈ। ਦਰਖਤ ਸਨ ਉਹਨਾਂ ਵਿੱਚ ਬੈਠ ਗਿਆ, ਦੁਪਹਿਰ ਤੱਕ ਤਕਰੀਬਨ ਉੱਥੇ ਬੈਠਿਆ, ਪ੍ਰਸ਼ਾਦ ਦੇ ਵਕਤ ਉੱਥੇ ਚੱਲੇ, ਸਤਹੀ ਲੱਗੀ ਹੋਈ ਹੈ, ਸ਼ੁਰੂ ਸਾਹਿਬ ਪਹਿਨੇ ਹੋਏ ਆ ਰਹੇ ਹਨ ਆਪਣੇ ਘਰ ਨੂੰ। ਰਸਤੇ ਦੇ ਵਿੱਚ ਕਿਸੇ ਸ਼ਾਹੂਕਾਰ ਦੀ ਬਹੁਤ ਵੱਡੀ ਕਈ ਮੰਜ਼ਲੀ ਬਿਲਡਿੰਗ ਤਿਆਰ ਹੋ ਰਹੀ ਹੈ, ਉੱਥੇ ਰਾਜ ਲੋਕਾਂ ਨੇ ਉੱਚੀ ਉੱਚੀਆਂ ਪੈੜਾਂ ਵਧੀਆਂ ਹੋਈਆਂ, ਅੱਧੇ ਅਸਮਾਨ ਬੈਠੇ ਚਿਣਾਈ ਕਰ ਰਹੇ। ਸੋ ਇੱਕ ਮਸਰਾ ਬੰਦਾ ਸੀ ਉਹਨਾਂ ਵਿੱਚ, ਭਗਤ ਛੱਜੂ ਵੱਲ ਦੇਖ ਕੇ ਉਸਨੇ ਆਵਾਜ਼ਾਂ ਕੱਸਿਆ, ਬਈ ਭਗਤੀ ਕਰਨੀ ਚਾਹੀਦੀ ਹੈ, ਛੱਤਰੀਆਂ ਲਾ ਲਾ ਤੁਰਿਆ ਕਰਾਂਗੇ, ਨਾਲੇ ਚਿੱਟੇ ਕੱਪੜੇ ਪਹਿਨੇ, ਲੋਕ ਮੱਥੇ ਵੀ ਟੇਕਿਆ। ਇਹ ਜੀ ਗੱਲ ਉਸਨੇ ਕੀਤੀ, ਭਗਤ ਛੱਜੂ ਦੇ ਕੰਨ ਵਿੱਚ ਆਵਾਜ਼ ਪਈ, ਉਹਨਾਂ ਸੋਚਿਆ ਇਹਨਾਂ ਲੋਕਾਂ ਨੇ ਭਗਤੀ ਨੂੰ ਖਾਲਾ ਜੀ ਦਾ ਘਰ ਹੀ ਸਮਝਿਆ, ਜ਼ਰਾ ਥੋੜ੍ਹੀ ਜਾਣੂ ਕਰਾ ਦਿੱਤਾ ਜਾਵੇ ਚੰਗੀ ਗੱਲ। ਫਿਰ ਉਸ ਵਕਤ ਉਹ ਲੰਘੇ, ਦੂਸਰੇ ਕਿਸੇ ਦਿਨ ਆ ਕੇ ਕਹਿਣ ਲੱਗੇ ਉਹਨਾਂ ਲੋਕਾਂ ਨੂੰ ਜੋ ਰਾਜ ਲੋਕ ਚਿਣਾਈ ਕਰਦੇ ਸਨ, ਬਈ ਤੁਹਾਡੇ ਵਿੱਚ ਮੁਖੀ ਕੌਣ ਹੈ? ਉਹਨਾਂ ਕਹੀ ਆ ਸਾਡਾ ਜਥੇਦਾਰ, ਕਹਿਣ ਲੱਗੇ ਬਈ ਸਾਡੇ ਥੋੜ੍ਹਾ ਜਿਹਾ ਕੰਮ ਹੈ ਜੇ ਕਰਿਆ ਮੁਰਦਾ। ਉਹ ਕਹਿਣ ਲੱਗੇ ਭਗਤ ਜੀ ਇਹ ਸ਼ੇਰ ਜੀ ਦੀ ਬਿਲਡਿੰਗ ਤਾਂ ਪਤਾ ਨਹੀਂ ਕਿੰਨੇ ਸਾਲਾਂ ਵਿੱਚ ਤਿਆਰ ਹੋਣੀ, ਬਹੁਤ ਵੱਡੀ ਹੈ, ਤੁਹਾਡੇ ਕਿੰਨਾ ਕੰਮ ਹੈ? ਸਾਡੇ ਤਾਂ ਇੱਕ ਦੋ ਹੁੰਦਾ ਹੀ ਹੈ, ਗਿਣਤੀ ਕਿਤੇ ਚੱਕਰ ਮਾਰਿਆ। ਕਹਿਣੇ ਅੱਛਾ ਸ਼ੇਰ ਜੀ ਨੂੰ ਪੁੱਛਾਂਗੇ, ਸਾਨੂੰ ਆਗਿਆ ਦੇ ਦਿੱਤੀ ਤਾਂ ਅਸੀਂ ਆਜਮਾਂਗੇ, ਕੱਲ੍ਹ ਨੂੰ ਹੀ ਆਜਮਾਂਗੇ ਸਵੇਰੇ। ਹਾਂ, ਕਹਿਣਗੇ ਅਗਰ ਆਗਿਆ ਮਿਲਗੀ ਸਵੇਰੇ ਪਹੁੰਚ ਜਾ ਸਾਡੇ ਘਰ। ਸ਼ਾਮ ਦੇ ਵਕਤ ਸੇਠ ਜੀ ਆਏ, ਕਹਿੰਦੇ ਸੇਠ ਜੀ ਭਗਤ ਛੱਜੂ ਜੀ ਆਏ ਸਨ, ਕਹਿੰਦੇ ਸਾਡੇ ਇੱਕ ਦੋ ਦਿਨ ਦਾ ਕੰਮ ਹੈ, ਆਪਣਾ ਕੰਮ ਤਾਂ ਪਤਾ ਨਹੀਂ ਕਿੰਨੇ ਸਾਲਾਂ ਵਿੱਚ ਖਤਮ ਹੋਣ ਵਾਲਾ ਹੈ, ਜੇ ਹੁਕਮ ਹੋਵੇ ਤਾਂ ਇੱਕ ਅੱਧਾ ਦਿਨ ਉੱਥੇ ਲਾਇਆ ਹੀ। ਸੇਠ ਕਹਿਣਗੇ ਲਾਇਆ ਕੋਈ ਨਹੀਂ। ਦੂਸਰੇ ਦਿਨ ਸਵੇਰ ਸ਼ਾਹ ਹੀ ਸਾਰੇ ਹੀ ਰਲ ਕੇ ਭਗਤ ਛੱਜੂ ਦੇ ਘਰ ਨੂੰ ਕਹਿਣ ਲੱਗੇ, ਭਗਤ ਜੀ ਦੱਸੋ ਕੀ ਕੰਮ ਹੈ, ਅਸੀਂ ਆ ਗਏ, ਸਾਨੂੰ ਸੇਠ ਜੀ ਵੱਲੋਂ ਆਗਿਆ ਮਿਲ ਗਈ ਹੈ। ਆ ਗਏ ਜਾਂ ਦੱਸੋ ਸਵੇਰੇ ਇਸ਼ਨਾਨ ਕੀਤਾ ਗਿਆ? ਹਾਂਜੀ, ਇਸ਼ਨਾਨ ਤਾਂ ਕਰ ਹੀ ਲੈਂਦੇ, ਗਰਮੀ ਦਾ ਮਹੀਨਾ, ਕਈ ਕੁ ਲੋਕ ਤਾਂ ਇਹੋ ਜਿਹੇ ਨੇ ਸਾਰਾ ਸਾਰਾ ਸਿਆਲ ਨਹੀਂ ਇਸ਼ਨਾਨ ਕਰਦੇ ਸੰਯੋਗ ਕਰਕੇ। ਪਰ ਇਸ਼ਨਾਨ ਪਹਿਲੀ ਚੀਜ਼ ਪੂਰੀ ਕਰਦੇ ਵਿੱਚ 700 ਕੁੱਲਾ ਕਰਕੇ ਸੌ ਤੇ ਇਸ਼ਨਾਨ ਕਰਨਾ ਬੜੀਆਂ ਬੜੀਆਂ ਬਿਮਾਰੀਆਂ। ਫਿਰ ਰੱਬ ਦਾ ਭਜਨ ਕਰਨ ਵਾਸਤੇ ਤਾਂ ਜ਼ਰੂਰੀ ਹੈ, ਨਾਨਕ ਨਾਮ ਖੁਦਾ ਕਾ ਮਨ ਛਿੰਨ, ਯਾਨੀ ਸਰੀਰ ਦੀ ਸ਼ੁੱਧੀ ਨਾਲ ਹੀ ਹੁੰਦਾ। ਇਉਂ ਕਰਕੇ ਹੈ ਕਹਿਣਗੇ ਜੀ ਹਾਂ, ਗਰਮੀ ਦਾ ਮਹੀਨਾ ਤਾਂ ਵਧੀਆ ਇਸ਼ਨਾਨ ਤਾਂ ਕਰੇ, ਕਹਿਣ ਚੰਗਾ ਵੀ ਪੰਜ ਇਸ਼ਨਾਨ ਹੀ ਕਰ ਲਓ, ਦੋ ਪੈਰ ਅਤੇ ਕਿਨੂੰ ਪੰਜ ਇਹਨੂੰ ਧੋ ਲਓ। ਕਹਿਣਾ ਅੱਛਾ, ਤੁਹਾਡੇ ਕੰਮ ਦੱਸੋ ਬਾਬੂ ਜੀ, ਦਿਖਾਓ ਸਾਨੂੰ ਕਿਹੜਾ ਕੰਮ ਹੈ, ਪੇਟ ਵੀ ਇੱਕ ਅੱਧੇ ਦਿੰਦਾ ਕੰਮ ਹੈ ਤਾਂ ਅੱਜ ਹੀ ਉਕਰਾ ਜਾਵਾਂਗੇ। ਮੈਂ ਕਹਿੰਦਾ ਕੰਮ ਵੀ ਦੱਸਦੇ ਹਾਂ, ਪੰਜ ਇਸ਼ਨਾਨਾ ਕਰ ਲਿਆ। ਚਵਾਰੇ ਵਿੱਚ ਭਗਤ ਜੀ ਨੇ ਇੱਕ ਇੱਕ ਆਸਣ ਬੈਠਣ ਵਾਸਤੇ ਇੱਕ ਦੋ ਦੋ ਪੈਸਾ ਪਾਰਟੀ ਨਾਲ ਰੱਖ ਦਿੱਤੀ। ਕਹਿਣਗੇ ਆਓ ਤੁਹਾਨੂੰ ਕੰਮ ਦੱਸੀਏ। उत्तर लेंगे कहेंगे देखो है ना आसन तकी की बैठ जाओ ये माला पही है हरमन के नाम परमेश्वर का नाम उसने जो कुछ भी परमेश्वर के अनंत नाम उन्होंने कोई दसिया भी कहीं चलो दोपहर तक दोपहर छुट्टी मिल जाएगी चारणी छुट्ट जाके जिन्ना वक्त आराम उत्थे कर उन्ना वक्त आराम कर लियो फिर आ जाओ फिर ही कम शुरू कर देने शाम तक करो जितना कि थानू उतों तनखा कुछ मिलती है उदू ज्यादा दे देंगे पर शुरू करो इन्नी गल कह के तुम जीता जिता उतरे थोड़ी पैनी वो एक दूजे वाल देख लो कहने की कम दस साडा कम तो नहीं है साडा कम तो एक कमी चढ़ाई कर ली सो कमी जी कुछ देर तो बाद क्या कम शुरू नहीं किया भाई कहने भगी साडा कम दसो कहते सारे का ही कम भजन करना कि कम नहीं है असं जितने आत्म शहजादे हैं परमात्मा पुत्र सा सब का फर्ज है उसका भजन करके उस मिलना तो कि फर्ज नहीं है नहीं फर्ज है प्राणी मात्र का फर्ज है इसनों अदा करना ना करना ये जाने की गलती ये समिति की गलत है ये फर्ज अदा करता है तो ठीक प्रभु ने फर्ज में अदा कर रहा नहीं करता ये गलती है थोड़ा भी फर्ज है किसी भी परमात्मा पुत्र हो भजन करना है कि ही धर्म है भगत जी असी तो राज असी चिणाई करना है साडा कम तो जेड़ा है जो कह लगे देखो देखो जी ये कम करोगे चिट्टे कपड़े पा के फिरोंगे छतरियां ला के तुरोंगे लोग तेन मत्थे भी टेकया करे इन्ना अच्छा कम है कि दुख है कि मिलकला छां च बैठे हो तुपनी कोई अद्धे समान पैरों मन के नेड़े नहीं बैठे हुए तुम बैठ के हवा आ रही है दारिया से ही कहने पर जी सब सुन के ये औखी गल साडा कम कोई ना सात सिंह उन्होंने तो दो चार दस मिनट इन्हें बैठ क्यों आखण औखा साचा ने सुभाव नहीं सी भावें कोई औखा नहीं सी उस कमों कि सौखा सी नहीं कर सके क्यों सुभाव नहीं सी बने है इस करके तो दसते हैं ना नाम की वेला पैर पैर सोया बुरे काम को मुठ खलोया बुरे कामों का शेर बन जाता है जरा चंगा असली परमेश्वर का भजन है वास्ते दलित्री बन बुरिया आल चंगिया आलत करे बुरिया शेर मान अज आपसी राहुल साहिब यानी गुरु जी कह रहे हैं माता जी क्यों जी देव सभाना बन जाए थोड़ी देर भी नहीं कहा जाता ज्यादातर की कहना इस वास्ते जो तो सुभाव बन जाए शासन फिर इसका जीवन बन जाता है क्यों हौली 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 गणकों रोज तो पढ़ाते पढ़ाते मन शुद्ध हो गया बिने लिए ही सुभाव बना लिया जो सुभाव मिले परमेश्वर का भजन करता जीवन बन गया क्यों शासन तो हौली हौली अब बन जाती है जो सुभाव बन जाए सुखदाई सुभाव हूँ दुनिया में सुभाव ही तो पे नहीं कि आप का सुभाव होके ही है कि और इतने बुरे सुभाव हैं कि तो पे ही हैं जी सोसाइटी तो मिले हैं पर जिन्हों सत्संग कर भजन कर जस कर सेवा स्थान स्नान का सुभाव पै जाए ये आप लोग प्रभुता में सब शाम सब से वाला सुख इस खराब होता है क्यों गणका अनुरोध करते करना ये सुभाव गया अनुशासन भगत की पाबंदी ये भी जरूर देखनी है सुभाव से कर करके ना कोई जवान ऐसी ना हो गई जो ना इस गुरु के जश्न बोले उस बाद इंसान के उपास जुड़ो फिर तो नामा उनके धन है धन है धन है Thank you.
Thank you.